पाताल पाताल लख आगास आगास ओड़क ओड़क पाल थके वेद कहन एक बात सहस अठारह कहन कतेबा असलू एक तात लेखा होए ता लिखिया लेखा होए विनाश नानक वड्डा आखिया आपे जाने आप। वाहे गुरु जी का खालसा वाहे गुरु जी की फतेह।
राजान राज भानान भान देवान देव उपमा महान चवर तखत शत्र दे मालक परम सतगुरु साहेब श्री गुरु ग्रंथ साहिब जी दी पावन हजूरी विच हर जस सरवण करन लई अकत्र होए गुरु रूप साध संगत जी सारे गुरमुख प्यारे माई भाई अपनियां मनोवृत्तियां नूं एकागर करो मनुखा जन्म दे फले लई अपनी हाजरी गुरु साहिब जी दे पावन चरणा विच लवाण लई एक बार प्यार नाल आखो सतनाम श्री वाहिगुरु एक बार फिर आखो सतनाम श्री वाहिगुरु। अज असी श्री जप जी साहब जी दी बाईवीं पौड़ी दी विचार आरंभ करन लगे। कल आप जी साहिब श्री गुरु नानक साहिब जी दे वचना च सरवण करके आए हो के क्यों कर आखा क्यों सालाही क्यों वरनी क्यों जाना नानक आखण सब को आखा एक दू एक सियाना। सारे कहण वाले होके कहंदे पर उस दा समगर जेड़ा जस है वो नहीं कहा जा सकता। अकाल पुरख वाहिगुरु ने यह रचना रची है उस दी रचना दा कोई अंत नहीं। मैं कल भी अर्ज कीती सी बाणी विच ऐसा जिक्र आउंदा सुरती के मार्ग चल के उल्टी नजर प्रकाशी। जदों कोई व्यक्ति सुरत दे मार्ग ते चलदा ओदी सुरत इस संसार नालों टुट के अतीत वाल मोड़ा खा जांदी है फिर वो किन्ना उच्चा सुरत नूं ले जा सकता है इस गल ते सब कुछ निर्भर करता है। जिन्ना सुरत नूं पिछे ले जाओगे उन्ना निरंकार नेड़े पहुंच सकते हो। ਕਿਉਂਕਿ ਉਸ ਦੀ ਪ੍ਰਾਪਤੀ ਤਾਂ ਮੂਲ ਸਰੋਤ ਵਿੱਚ ਹੋਏਗੀ, ਗੰਗਾ ਸਹੀ ਮਾਨਿਆਂ ਵਿੱਚ ਤਾਂ ਗੰਗੋਤਰੀ ਵਿੱਚ ਹੈ, ਜਿੱਥੋਂ ਗੰਗਾ ਨਿਕਲਦੀ ਹੈ ਸਹੀ ਮਾਨਿਆਂ ਵਿੱਚ ਤਾਂ ਗੰਗਾ ਉਹ ਹੈ। ਅੱਗੇ ਗੰਗਾ ਵਿੱਚ ਸੈਂਕੜੇ ਨਦੀਆਂ ਰਲਦੀਆਂ ਹਨ, ਸੈਂਕੜੇ ਨਾਲੇ ਰਲਦੇ, ਲੋਕ ਭਾਵੇਂ ਕਹਿੰਦੇ ਗੰਗਾ ਹੀ ਨੇ, ਪਰ ਉਹ ਗੰਗਾ ਗੰਗਾ ਨਹੀਂ ਰਹੀ ਜਦੋਂ ਉਸ ਵਿੱਚ ਮਿਲਾਵਟ ਹੋ ਗਈ। ਐਵੇਂ ਤੁਹਾਡੀ ਸੁਰਤ ਜਦੋਂ ਮੋੜਾ ਖਾ ਕੇ ਅਤੀਤ ਵੱਲ ਚਲੀ ਜਾਏਗੀ, ਜਦੋਂ ਤੁਸੀਂ ਨਿਰੰਕਾਰ ਤੱਕ ਪਹੁੰਚੋਗੇ, ਸਹੀ ਸੁਰਤ ਦਾ ਦੇਸ਼ ਉਹ ਹੈ। ਹੁਣ ਜਿੱਥੇ ਤੁਸੀਂ ਬੈਠੇ ਹੋ ਇੱਥੇ ਤੁਹਾਡੀ ਸੁਰਤ ਵਿੱਚ ਬੜਾ ਕੁਝ ਮਿਲਿਆ, ਹੁਣ ਤੁਸੀਂ ਨਿਰੰਕਾਰ ਨਾਲ ਸੁਰਤ ਜੋੜਨਾ ਚਾਹੁੰਦੇ ਹੋ ਪਰ ਜੁੜਦੀ ਨਹੀਂ। ਤੁਹਾਡੀ ਐਸੀ ਇੱਛਾ ਹੈ ਕਿਵੇਂ ਮੇਰਾ ਮਨ ਟਿਕ ਜਾਏ ਪਰ ਟਿਕਦਾ ਨਹੀਂ, ਕਿਉਂਕਿ ਇਤਨਾ ਕੁਝ ਇਸ ਮਨ ਦੇ ਵਿੱਚ ਆ ਗਿਆ, ਉਸ ਨੂੰ ਕੱਢਣ ਲਈ ਵੀ ਬੜੀ ਸਖਤ ਮਿਹਨਤ ਦੀ ਲੋੜ ਪੈਗੀ। ਐਸਾ ਨਹੀਂ ਕਿ ਨਿਤਨੇਮ ਕਰ ਲਿਆ ਤੇ ਮਨ ਚੋਂ ਸਭ ਨਿਕਲ ਜਾਏਗਾ, ਐਸਾ ਵੀ ਨਹੀਂ ਕਿ ਚਾਰ ਪਾਠ ਸੁਖਮਨੀ ਸਾਹਿਬ ਦੇ ਕਰ ਲੈ ਨਿਕਲ ਜਾਏਗਾ। ਇਹ ਤਾਂ 24 ਘੰਟੇ ਧਿਆਨ ਦੇਣਾ ਪਏਗਾ, ਔਰ ਧਿਆਨ ਦੀ ਇਤਨੀ ਪ੍ਰੌੜਤਾ ਚਾਹੀਦੀ, ਪਰਪੱਕਤਾ ਚਾਹੀਦੀ ਕਿ ਤੁਸੀਂ ਭਾਵੇਂ ਧੰਦਾ ਕਰੋ, ਭਾਵੇਂ ਬੈਠੋ, ਭਾਵੇਂ ਉੱਠੋ, ਧਿਆਨ ਉਸ ਵੱਲ ਜੁੜਿਆ ਰਹੇ, ਤਾਂ ਸੁਰਤ ਦੇ ਦੇਸ਼ ਵਿੱਚ ਜਾਓਗੇ। ਜਿੱਥੇ ਜਿੱਥੇ ਕਿਸੇ ਦੀ ਸੁਰਤ ਪਹੁੰਚਦੀ ਹੈ ਉੱਥੇ ਉੱਥੇ ਤੱਕ ਦੀਆਂ ਗੱਲਾਂ ਕੋਈ ਕਹਿ ਸਕਦਾ? ਬਾਣੀ ਨੇ ਦੋ ਦਸ਼ਾ ਕਹੀਆਂ ਨੇ ਮਨ ਦੀਆਂ। ਯਾਦ ਰੱਖਿਓ ਰਸਤਾ ਇੱਕ ਹੀ ਹੁੰਦਾ ਹੈ। ਹੁਣ ਤੁਸੀਂ ਸਿੰਘਾਪੁਰ ਵੱਲ ਜਾਂਦੇ ਹੋ, ਉਹੀ ਰਸਤਾ ਜਾਣਦਾ ਹੈ, ਉਹੀ ਰਸਤਾ ਆਣਦਾ ਹੈ। ਇਵੇਂ ਤੁਸੀਂ ਨਿਰੰਕਾਰ ਵੱਲ ਜਾਣਾ, ਰਸਤਾ ਉਹੀ ਹੈ, ਰਸਤੇ ਕਦੇ ਦੋ ਨਹੀਂ ਹੁੰਦੇ, ਰਸਤਾ ਇੱਕ ਹੀ ਹੈ। ਦੇਖਣਾ ਇਹ ਹੈ ਕਿ ਤੁਹਾਡਾ ਉਸ ਰਸਤੇ ਵੱਲ ਮੁੱਖ ਹੈ ਕਿ ਤੁਹਾਡੀ ਕੰਢ ਹੈ। ਤੁਸੀਂ ਗੁਰੂ ਘਰ ਵੱਲ ਆਏ ਹੋ, ਘਰ ਵੱਲ ਕੰਢ ਹੋ ਗਈ, ਜਦੋਂ ਘਰ ਵੱਲ ਜਾਓਗੇ ਗੁਰੂ ਵੱਲ ਕੰਢ ਹੋ ਜਾਏਗੀ। ਫਰਕ ਤਾਂ ਇਤਨਾ ਪਿਆ ਕਿ ਤੁਹਾਡਾ ਮੁੱਖ ਕਿਸ ਪਾਸੇ ਹੈ। ਜੇ ਗੁਰੂ ਵੱਲ ਚੱਲ ਪਏ, ਮੁੱਖ ਗੁਰੂ ਵੱਲ ਸੀ, ਗੁਰੂ ਕੋਲ ਪਹੁੰਚ ਗਏ, ਮੁੱਖ ਘਰ ਵੱਲ ਹੋ ਜਾਏਗਾ, ਘਰੇ ਪਹੁੰਚ ਜਾਓਗੇ। ਜਿਵੇਂ ਜਿਵੇਂ ਕਿਸੇ ਦੀ ਸੁਰਤ ਉੱਚੀ ਉੱਠਦੀ ਜਾਏਗੀ, ਉਵੇਂ ਉਵੇਂ ਉਹ ਵਿਅਕਤੀ ਉੱਥੇ ਉੱਥੇ ਦੀਆਂ ਗੱਲਾਂ ਕਰ ਸਕਦਾ ਹੈ। ਬਸ ਅਸੀਂ ਲੋਕ ਇਸ ਤਰ੍ਹਾਂ ਹੈ ਜਿਵੇਂ ਕਿਸੇ ਡੂੰਘੀ ਖਾਈ ਵਿੱਚ ਖੜੇ ਹੋਈਏ, ਜਿੱਥੇ ਹਨੇਰਾ ਹੈ ਤੇ ਗੱਲ ਅਸੀਂ ਕਰੀਏ ਕਿ ਚਾਨਣ ਦੀ ਗੱਲ ਕਰ ਰਹੇ। ਖਾਈ ਵਿੱਚ ਖੜੇ ਹੋਏ ਮਨੁੱਖ ਨੂੰ ਬੜੀ ਦੂਰ ਤੱਕ ਕੁਝ ਨਹੀਂ ਲੱਭਦਾ, ਨਾ ਉਹ ਉੱਚਾ ਦੇਖਦਾ ਤਾਂ ਕੇਵਲ ਇੱਕ ਤਰਫ ਦੇਖ ਪਾਉਂਦਾ। ਆਲੇ ਦੁਆਲੇ ਉਸਦੇ ਮੋੜ ਅਨੇਕਾਂ ਨੇ, ਉਸ ਮੋੜ ਤੋਂ ਅੱਗੇ ਉਸਦੀ ਨਿਗਾਹ ਜਾਂਦੀ ਨਹੀਂ। ਇੱਕ ਵਿਅਕਤੀ ਧਰਤੀ ਦੀ ਸਤ੍ਹਾ ਤੇ ਖੜਾ, ਉਹ ਓਨਾ ਵੇਖ ਸਕੇਗਾ। ਇੱਕ ਵਿਅਕਤੀ ਪਰਬਤ ਦੇ ਵਿਚਕਾਰ ਖੜਾ, ਉਹ ਓਨਾ ਵੇਖ ਸਕੇਗਾ। ਇੱਕ ਵਿਅਕਤੀ ਪਰਬਤ ਦੇ ਸਿਖਰ ਤੇ ਖੜਾ ਹੈ, ਉਹ ਉਤਨਾ ਦੇਖ ਸਕੇਗਾ। ਜੇ ਕੋਈ ਖਾਈ ਵਿੱਚ ਖੜਾ ਹੋਇਆ ਵਿਅਕਤੀ ਇਹ ਗੱਲ ਕਹੇ ਕਿ ਮੈਂ ਉਸ ਜਿੰਨਾ ਵੇਖਣਾ ਚਾਹੁੰਦਾ ਜੋ ਪਰਬਤ ਦੇ ਸਿਖਰ ਤੇ ਖੜਾ ਹੈ, ਤਾਂ ਇਹ ਉਸ ਦੀ ਭੁੱਲ ਹੈ, ਕਿਉਂਕਿ ਖਾਈ ਵਿੱਚ ਪਰਬਤ ਦੇ ਸਿਖਰ ਤੇ ਖੜੇ ਵਿਅਕਤੀ ਜਿੰਨਾ ਕੁਝ ਨਹੀਂ ਦੇਖਿਆ ਜਾ ਸਕਦਾ। ਅਸੀਂ ਲੋਕ ਅਗਿਆਨਤਾ ਦੇ ਹਨੇਰੇ ਵਿੱਚ ਖੜੇ ਹਾਂ। ਗੁਰੂ ਸਾਹਿਬ ਨੇ ਐਸੇ ਬਚਨ ਕਹੇ ਕਿ ਗਿਰਤ ਕੂਪ ਮੈਂ ਖਾਹੇ ਮਿਠਾਈ। ਸੰਸਾਰ ਦੇ ਅੰਧੇ ਖੂਹ ਵਿੱਚ ਡਿੱਗੇ ਹੋਏ ਅਸੀਂ ਸੰਸਾਰ ਦੇ ਰਸਾਂ ਨਾਲ ਜੁੜ ਰਹੇ ਹਾਂ। ਸੁਰਤ ਸਾਡੀ ਦੂਰ ਤੱਕ ਜਾਂਦੀ ਨਹੀਂ, ਸੁਰਤ ਹੈ ਹੀ ਨਹੀਂ, ਜਾਏ ਕਿੱਥੇ, ਹੈ ਹੀ ਨਹੀਂ ਸਾਡੇ ਪਾਸ ਸੁਰਤ। ਸਾਡੇ ਪਾਸ ਤਾਂ ਮਨ ਹੈ ਜੋ ਸਾਨੂੰ ਵਾਰ ਵਾਰ ਪ੍ਰੇਰਣਾ ਦਿੰਦਾ, ਧਨ ਇਕੱਠਾ ਕਰਨਾ, ਪਦਾਰਥ ਇਕੱਠੇ ਕਰਨੇ, ਕਿਸੇ ਨੂੰ ਧੋਖਾ ਕਿਵੇਂ ਦੇਣਾ, ਕਿਸੇ ਨੂੰ ਬੇਵਕੂਫ ਕਿਵੇਂ ਬਣਾਉਣਾ, ਕਿਸੇ ਨਾਲ ਈਰਖਾ ਕਰਨੀ ਹੈ, ਕਿਸੇ ਨਾਲ ਛਲ ਫਰੇਬ ਕਰਨਾ ਹੈ। ਸੁਰਤ ਸਾਡੇ ਪਾਸ ਨਹੀਂ ਹੈ, ਅਸੀਂ ਸੁਰਤ ਦੀ ਗੱਲ ਜਾਣਦੇ ਹੀ ਨਹੀਂ ਹਾਂ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦਾ ਪਾਵਨ ਇਹ ਸ਼ਬਦ, ਇਹ ਪਾਉੜੀ ਜਿਹੜੀ ਦੀ ਵਿਚਾਰ ਆਪਾਂ ਅੱਜ ਕਰ ਰਹੇ ਹਾਂ, ਗੁਰੂ ਨਾਨਕ ਦੇਵ ਸਾਹਿਬ ਬਗਦਾਦ ਵਿੱਚ ਗਏ, ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੀ ਵਾਰਾਂ ਵਿੱਚ ਜ਼ਿਕਰ ਕਰਦੇ ਨੇ ਕਿ ਬਾਬਾ ਗਇਆ ਬਗਦਾਦ ਨੂੰ, ਬਾਹਰ ਜਾਏ ਕੀਆ ਅਸਥਾਨ, ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਮਰਦਾਨਾ ਗੁਰੂ ਸਾਹਿਬ ਜੀ ਦੇ ਨਾਲ ਹੈ, ਅੰਮ੍ਰਿਤ ਵੇਲਾ ਹੋਇਆ। ਯਾਦ ਰੱਖਿਓ, ਗੁਰੂ ਨਾਨਕ ਗੁਰੂ ਹੈ, ਫਿਰ ਵੀ ਗੁਰੂ ਨਾਨਕ ਅੰਮ੍ਰਿਤ ਵੇਲਾ ਨਹੀਂ ਖੁਜਾਂਦਾ। ਅਸੀਂ ਗੁਰੂ ਨਾਨਕ ਤੋਂ ਕੁਝ ਸਿੱਖਣਾ ਹੈ, ਫਿਰ ਸਾਡੀ ਅੰਮ੍ਰਿਤ ਵੇਲੇ ਦੀ ਕੋਈ ਪਕੜ ਨਹੀਂ। ਗੁਰੂ ਨਾਨਕ ਅੰਮ੍ਰਿਤ ਵੇਲੇ ਜਾਗੇ। ਸਤਿਗੁਰੂ ਪਾਤਸ਼ਾਹ ਬਗਦਾਦ ਦੇ ਬਾਹਰ ਬੈਠੇ, ਅੰਮ੍ਰਿਤ ਵੇਲੇ ਜਾਗੇ, ਇਸ਼ਨਾਨ ਪਾਣੀ ਤੋਂ ਵਿਹਲੇ ਹੋ ਕੇ ਆਪ ਜੀ ਨੇ ਇਹ ਜਪ ਜੀ ਜੋ ਈਸ਼ਵਰ ਦੇ ਰੰਗ ਵਿੱਚ ਭਿੱਜੀ ਹੋਈ ਹੈ, ਇਸ ਜਪ ਜੀ ਦਾ ਪਾਠ ਕੀਤਾ। ਉਧਰੋਂ ਉੱਥੇ ਇੱਕ ਦਸਤਗੀਰ ਪੀਰ ਬਗਦਾਦ ਵਿੱਚ ਰਹਿੰਦਾ, ਉਸ ਦਾ ਚੇਲਾ ਨਦੀ ਤੋਂ ਪਾਣੀ ਲੈਣ ਲਈ ਆਇਆ ਆਪਣੇ ਗੁਰੂ ਦੇ ਇਸ਼ਨਾਨ ਕਰਾਉਣ ਲਈ। ਜਦੋਂ ਉਹ ਨਦੀ ਤੇ ਪਹੁੰਚਿਆ, ਉਹਨੇ ਗੁਰੂ ਨਾਨਕ ਸਾਹਿਬ ਦੀ ਆਵਾਜ਼ ਸੁਣੀ। ਹੁਣ ਗੁਰੂ ਨਾਨਕ ਦਾ ਪੁਕਾਰਨਾ ਤਾਂ ਹੋਰ ਹੈ ਭਾਈ, ਗੁਰੂ ਨਾਨਕ ਦਾ ਪੁਕਾਰਨਾ ਸੁਣ ਕੇ ਤਾਂ ਪੰਛੀ ਰੁਕ ਜਾਂਦੇ ਸਨ। ਗੁਰੂ ਨਾਨਕ ਕਿਧਰੇ ਡੱਡੂਆਂ ਨੂੰ ਪੁਕਾਰਦਾ, ਕਿਧਰੇ ਹਿਰਨਾਂ ਨੂੰ ਪੁਕਾਰਦਾ, ਕਿਧਰੇ ਭੌਰਿਆਂ ਨੂੰ ਪੁਕਾਰਦਾ। ਗੁਰੂ ਨਾਨਕ ਸਾਹਿਬ ਦਾ ਐਸਾ ਨਹੀਂ ਕਿ ਕੋਈ ਮਨੁੱਖ ਮੇਰੇ ਪਾਸ ਆਉਣਗੇ ਮੈਂ ਉਹਨਾਂ ਨੂੰ ਕਵਾਂਗਾ, ਐਸੀ ਨਹੀਂ ਹੈ। ਜੇ ਆਪ ਕਿਤੇ ਕਿਸੇ ਖੇਤ ਦੇ ਕੋਲ ਦੀ ਲੰਘੇ, ਉੱਥੇ ਹਰਨ ਚੁਗ ਰਿਹਾ ਹੈ ਤੇ ਆਪ ਜੀ ਨੇ ਬਾਣੀ ਕਹਿ ਦਿੱਤੀ, ਤੂੰ ਸੁਣ ਹਰਨਾ ਕਾਲਿਆ, ਕੀ ਵਾੜੀ ਹੈ ਰਾਤਾ ਰਾਮ, ਬਿਖ ਫਲ ਮੀਠਾ ਚਾਰ ਦਿਨ, ਫਿਰ ਹੋਵੇ ਤਾਤਾ ਰਾਮ। ਜੇ ਆਪ ਕਿਸੇ ਫੁੱਲਾਂ ਦੀ ਬਗੀਚੀ ਦੇ ਕੋਲ ਲੰਘੇ, ਭੌਰੇ ਨੂੰ ਗੁੰਜਾਰ ਪਾਨੇ ਤੱਕਿਆ, ਤੇ ਆਪ ਜੀ ਫਿਰ ਬਾਣੀ ਕਹਿ ਉੱਠੇ, ਭਵਰਾ ਫੁੱਲ ਭਵੰਤਿਆ ਦੁੱਖ ਅੱਤ ਭਾਰੀ ਰਾਮ। ਜੇ ਆਪ ਕਿਤੇ ਤਲਾਬ ਦੇ ਕੋਲ ਲੰਘੇ, ਉਹਦੇ ਵਿੱਚ ਖੇੜਿਆ ਕਮਲ ਟੱਕਿਆ ਹੈ, ਉਹਦੀਆਂ ਜੜਾਂ ਵਿੱਚ ਫਿਰਦੇ ਡੱਡੂ ਨੂੰ ਤੱਕਿਆ, ਤੇ ਆਪ ਜੀ ਨੇ ਬਚਨ ਕਹਿ ਦਿੱਤੇ, ਦਾਦਰ ਤੂੰ ਕਵੇ ਨਾ ਜਾਣ ਸਰੇ, ਪਕਸ ਸਿਬਾਲ ਬਸਸ ਨਿਰਮਲ ਜਲ, ਅੰਮ੍ਰਿਤ ਨਾ ਲੱਖ ਸਰੇ। ਐ ਡੱਡੂ ਤੂੰ ਕਦੇ ਵੀ ਨਹੀਂ ਜਾਣਦਾ, ਜਿਸ ਸਰੋਵਰ ਵਿੱਚ ਤੂੰ ਰਹਿੰਦਾ ਉਸ ਵਿੱਚ ਕਮਲ ਵੀ ਖਿੜਿਆ ਹੈ, ਪਰ ਤੇਰੀ ਜਾਲਾ ਖਾਣ ਦੀ ਆਦਤ ਬਣ ਗਈ ਹੈ, ਇਸ ਕਰਕੇ ਤੂੰ ਕਾਈ ਖਾਨਾ ਜਾਲਾ ਖਾਨਾ, ਖਿੜੇ ਹੋਏ ਕਮਲ ਦੀ ਤੈਨੂੰ ਕੋਈ ਸਾਰ ਨਹੀਂ। ਗੁਰੂ ਨਾਨਕ ਸਾਹਿਬ ਤਾਂ ਇਉਂ ਬਾਣੀ ਉਚਾਰਦੇ, ਉਹ ਨਹੀਂ ਉਡੀਕਦੇ ਕੋਈ ਮਨੁੱਖ ਆਏ ਤੇ ਮੈਂ ਬਾਣੀ ਕਹਾਂ। ਇਹ ਗੱਲ ਅਲੱਗ ਹੈ ਕਿ ਗੁਰੂ ਨਾਨਕ ਸਾਹਿਬ ਬਾਣੀ ਉਚਾਰਦੇ ਲੋਕ ਆ ਜਾਂਦੇ, ਗੁਰੂ ਨਾਨਕ ਸਾਹਿਬ ਬਾਣੀ ਉਚਾਰਦੇ ਜੰਗਲਾਂ ਦੇ ਪਸ਼ੂ ਆ ਜਾਂਦੇ, ਬੈਠਦੇ ਗੁਰੂ ਪਾਤਸ਼ਾਹ ਦੇ ਪਾਸ। ਗੁਰੂ ਨਾਨਕ ਦੇ ਉਚਾਰਨ ਵਿੱਚ ਇਤਨਾ ਫਰਕ ਹੈ, ਕਿਉਂਕਿ ਬਾਣੀ ਆ ਰਹੀ ਹੈ ਉਸਦੇ ਗੁਰੂ ਨਾਨਕ ਸਾਹਿਬ ਦੇ ਹਿਰਦੇ ਤੇ, ਨਿਰੰਕਾਰ ਦੇ ਦੇਸ਼ ਵਿੱਚੋਂ। ਜੈਸੀ ਮੈਂ ਆਵੇ ਖਸਮ ਕੀ ਬਾਣੀ, ਉਹ ਕਹੀ ਜਾ ਰਹੇ ਨੇ ਤੇ ਤਮਾਮ ਜੀਵ ਉਸ ਭਾਸ਼ਾ ਨੂੰ ਸੁਣਦੇ ਹੋਣਗੇ, ਸਮਝਦੇ ਹੋਣਗੇ, ਤਾਂ ਹੀ ਤਾਂ ਬੈਠੇ। ਗੁਰੂ ਨਾਨਕ ਸਾਹਿਬ ਦੀ ਖਿੱਚ ਇਤਨੀ ਹੈ ਕਿ ਸਭ ਬੈਠ ਜਾਂਦੇ, ਤੇ ਅੱਜ ਉਹ ਦਸਤਗੀਰ ਪੀਰ ਦਾ ਚੇਲਾ ਉਹ ਵੀ ਰੁਕ ਗਿਆ, ਪਾਣੀ ਲੈਣ ਆਇਆ ਖੜਾ ਰਿਹਾ, ਆਵਾਜ਼ ਸੁਣੀ, ਰਬਾਬ ਵੱਜ ਰਿਹਾ ਹੈ, ਬਾਣੀ ਕਹੀ ਜਾ ਰਹੀ ਹੈ। ਜਦੋਂ ਆਪ ਪੜ੍ਹਦਿਆਂ ਪੜ੍ਹਦਿਆਂ ਇੱਥੇ ਪਹੁੰਚੇ ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ਸੁਣਿਆ ਪੀਰ ਦੇ ਚੇਲੇ ਕਿਉਂਕਿ ਅਸੀਂ ਲੋਕ ਤਲੀਕ ਦੇ ਫਕੀਰ ਪੀਰ ਦੇ ਚੇਲੇ ਨੇ ਸੁਣਿਆ ਤੇ ਇਹ ਗੱਲ ਆਪਣੇ ਪੱਲੇ ਗੰਢ ਦੇ ਕੇ ਲੈ ਗਿਆ ਕਿ ਇਹ ਜਿਹੜਾ ਉਚਾਰਨ ਵਾਲਾ ਹੈ ਇਹ ਕੋਈ ਕਾਫਰ ਹੈ ਕਾਫਰ ਉਸ ਨੂੰ ਕਹਿੰਦੇ ਨੇ ਜਿਹੜਾ ਕੁਫਰ ਬੋਲਦਾ ਕੁਫਰ ਝੂਠ ਨੂੰ ਕਹਿੰਦੇ ਜਿਹੜਾ ਝੂਠ ਬੋਲਦਾ ਹੈ ਉਹ ਕਾਫਰ ਹੈ ਤਾਂ ਪੀਰ ਦੇ ਚੇਲੇ ਨੇ ਵੀ ਇਹ ਗੱਲ ਕਹੀ ਕਿ ਇਹ ਕਾਫਰ ਹੈ ਉਚਾਰਨ ਵਾਲਾ ਕਿਉਂਕਿ ਸਾਨੂੰ ਅੱਜ ਤੱਕ ਪੀਰ ਜੀ ਨੇ ਇਹ ਗੱਲ ਦੱਸੀ ਹੈ ਕਿ ਸੱਤ ਪਤਾਲ ਨੇ ਸੱਤ ਆਕਾਸ਼ ਨੇ ਚੌਦਾਂ ਤੱਪ ਸਾਰੇ ਨੇ ਇਸ ਤੋਂ ਵੱਧ ਕੁਝ ਨਹੀਂ ਤਾਂ ਆਪ ਚਲਿਆ ਗਿਆ ਵਾਪਸ ਪੀਰ ਨੇ ਦੇਰੀ ਦਾ ਕਾਰਨ ਪੁੱਛਿਆ ਕਿਉਂ ਦੇਰ ਨਾਲ ਆਇਆ ਕਹਿਣ ਲੱਗਾ ਪੀਰ ਜੀ ਬਾਹਰ ਨਦੀ ਦੇ ਕੰਢੇ ਦੇ ਲੱਗਦੇ ਸਾਧੂ ਨੇ ਲਿਬਾਸ ਸਾਧੂਆਂ ਵਾਲਾ ਹੈ ਪਰ ਕੱਲ ਸਾਧੂਆਂ ਵਾਲੀ ਨਹੀਂ ਹੈ ਉਹਨਾਂ ਨੇ ਦੋ ਗਲਤੀਆਂ ਕੀਤੀਆਂ ਇੱਕ ਰਾਗ ਗਾਇਆ ਹੈ ਤੁਸਾਂ ਰਾਗ ਇਸ ਸਾਰੀ ਨਗਰੀ ਚ ਗਾਉਣਾ ਬੰਦ ਕੀਤਾ ਇੱਕ ਉਹਨਾਂ ਨੇ ਹੋਰ ਗਲਤੀ ਕੀਤੀ ਕਿ ਉਹਨਾਂ ਨੇ ਐਸੇ ਬਚਨ ਕਹੇ ਨੇ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਫਿਰ ਅੱਗੋਂ ਕਿਹਾ ਓੜਕ ਓੜਕ ਫਲ ਥੱਕੇ ਵੇਦ ਕਹਿਣ ਇੱਕ ਵਾਤ ਦਿਨ ਚੜ ਗਿਆ ਪੀਰ ਨੇ ਹੁਕਮ ਕੀਤਾ ਜਾਓ ਪਤਾ ਕਰੋ ਉਸ ਦਾ ਕੌਣ ਹੈ ਉਸਨੇ ਇਤਨੀ ਗਲਤੀ ਕੀਤੀ ਉਸਨੇ ਕੁਰਾਨ ਦੀ ਤੌਹੀਨ ਕਰ ਦਿੱਤੀ ਕੁਰਾਨ ਨੇ ਕਿਹਾ ਹੈ ਚੌਦਾਂ ਤਬਕ ਨੇ ਉਹਨੇ ਲੱਖਾਂ ਕਹਿਤੇ ਪਤਾ ਕਰਿਆ ਆ ਕੇ ਦੱਸਿਆ ਕਿ ਉਹ ਗਾਉਣ ਵਾਲਾ ਉਹਦੇ ਨਾਲ ਤਾਂ ਦੱਸਦਾ ਕਿ ਇਹ ਗੁਰੂ ਨਾਨਕ ਹੈ ਪੀਰ ਨੇ ਹੁਕਮ ਦਿੱਤਾ ਜਾਓ ਉਸ ਨੂੰ ਸੰਘ ਛਾਰ ਕਰ ਦਿਓ ਸੰਘ ਛਾਰ ਦਾ ਮਤਲਬ ਹੈ ਪੱਥਰ ਮਾਰ ਮਾਰ ਕੇ ਮਾਰ ਦੇਣਾ ਸਭ ਨਗਰ ਦੇ ਲੋਕ ਇਕੱਠੇ ਹੋ ਗਏ ਪੱਥਰ ਮਾਰਨ ਲਈ ਗੁਰੂ ਨਾਨਕ ਸਾਹਿਬ ਦੇ ਪਾਸ ਚਲੇ ਗਏ ਤੇ ਭਾਈ ਗੁਰਦਾਸ ਦੀਆਂ ਵਾਰਾਂ ਕਹਿੰਦੀਆਂ ਕਿ ਬਾਬੇ ਨੇ ਨਮਾਜ਼ ਪੜ੍ਹੀ ਦਿੱਤੀ ਬਾਂਗ ਨਮਾਜ਼ ਕਰ ਸੁਨ ਮਸਾਸ ਮਾਨ ਹੋਆ ਜਾਨ ਸੁਨ ਮੁੰਨ ਨਗਰੀ ਭਈ ਦੇਖ ਪੀਰ ਭਇਆ ਹੈਰਾਨ ਜਦੋਂ ਗੁਰੂ ਨਾਨਕ ਬੋਲੇ ਗੁਰੂ ਨਾਨਕ ਦੇ ਬਚਨਾਂ ਵਿੱਚ ਹੀ ਇਤਨੀ ਤਾਕਤ ਹੈ ਕਿ ਕੋਈ ਪੱਥਰ ਮਾਰਨ ਵਾਲਾ ਗੁਰੂ ਨਾਨਕ ਸਾਹਿਬ ਨੂੰ ਪੱਥਰ ਨਾ ਮਾਰ ਸਕਿਆ ਬਲਕਿ ਸਭ ਗੁਰੂ ਨਾਨਕ ਦੇ ਅਨੁਯਾਈ ਹੋ ਗਏ ਜਦੋਂ ਜਾ ਕੇ ਫਕੀਰ ਨੂੰ ਇਹ ਗੱਲ ਦੱਸੀ ਗਈ ਕਿ ਕਿਸੇ ਨੇ ਪੱਥਰ ਨਹੀਂ ਮਾਰਿਆ ਇਤਿਹਾਸ ਵਿੱਚ ਜ਼ਿਕਰ ਆਇਆ ਕਿ ਬਾਹਾਂ ਖੜੀਆਂ ਰਹਿ ਗਈਆਂ ਪੀਰ ਗਿਆ ਉਸਨੇ ਆਪਣੇ ਆਤਮਕ ਬਲ ਨਾਲ ਉਹਨਾਂ ਦੀਆਂ ਬਾਹਾਂ ਥੱਲੇ ਕੀਤੀਆਂ ਤੇ ਫਿਰ ਕਿਹਾ ਐ ਰੱਬ ਦੇ ਬੰਦੇ ਤੂੰ ਕੌਣ ਹੈ ਤੂੰ ਇਸ ਨਗਰੀ ਚ ਆ ਕੇ ਦੋ ਗਲਤੀਆਂ ਕੀਤੀਆਂ ਤੂੰ ਰਾਗ ਗਾਇਆ ਹੈ ਗੁਰੂ ਸਾਹਿਬ ਕਹਿੰਦੇ ਕਿਉਂ ਰਾਗ ਗਾਉਣਾ ਗੁਨਾਹ ਹੈ ਫਿਰ ਕਹਿਣ ਲੱਗਿਆ ਹਾਂ ਗੁਨਾਹ ਹੈ ਰਾਗ ਮਨ ਨੂੰ ਚੰਚਲ ਕਰ ਦਿੰਦਾ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਪੀਰ ਜੀ ਤੁਸੀਂ ਸ਼ਾਇਦ ਜਾਣਦੇ ਨਹੀਂ ਕਿ ਰਾਗ ਪ੍ਰੇਮ ਦਾ ਨਾਮ ਹੈ ਪ੍ਰੇਮ ਦਾ ਨਾਮ ਹੈ ਤੇ ਜੋ ਰਾਗ ਤੁਹਾਡੇ ਅੰਦਰ ਹੈ ਜਦੋਂ ਇਸ ਰਾਗ ਦਾ ਉਸ ਨਾਲ ਤਾਲਮੇਲ ਹੁੰਦਾ ਹੈ ਉਦੋਂ ਰੱਬ ਦੀ ਪ੍ਰਾਪਤੀ ਹੋ ਸਕਦੀ ਤੁਸੀਂ ਨਹੀਂ ਜਾਣਦੇ ਤੁਸੀਂ ਲੋਕਾਂ ਨੇ ਰਾਗ ਨੂੰ ਅਪਣਾਇਆ ਨਹੀਂ ਰਾਗ ਵੇਸਵਾਵਾਂ ਦੇ ਘਰਾਂ ਵਿੱਚ ਚਲਿਆ ਗਿਆ ਉਹਨਾਂ ਨੇ ਇਸ ਰਾਗ ਨਾਲ ਗੰਦੇ ਗੀਤ ਗਾਏ, ਗੰਦੇ ਗੀਤਾਂ ਨੇ ਲੋਕਾਂ ਦੇ ਮਨ ਚੰਚਲ ਕਰ ਦਿੱਤੇ। ਇਸ ਵਿੱਚ ਰਾਗ ਦਾ ਕੋਈ ਦੋਸ਼ ਨਹੀਂ ਹੈ। ਕਹਿਣ ਲੱਗਾ ਦੂਸਰੀ ਗਲਤੀ ਕੀਤੀ ਹੈ ਕਿ ਕੁਰਾਨ ਨੇ 14 ਤਬਕ ਕਹੇ ਤੇ ਤੁਸਾਂ ਕਹੇ ਨੇ ਪਾਤਾਲਾਂ ਪਾਤਾਲ ਲੱਖ, ਆਗਾਸਾਂ ਆਗਾਸ। ਗੁਰੂ ਸਾਹਿਬ ਕਹਿਣ ਲੱਗੇ ਮੈਂ ਠੀਕ ਕਿਹਾ ਹੈ। ਇਤਿਹਾਸ ਵਿੱਚ ਜ਼ਿਕਰ ਆਇਆ ਕਿ ਜਦੋਂ ਰਾਗ ਦੀ ਗੱਲ ਆਪ ਕਰ ਬੈਠੇ, ਉਸ ਪੀਰ ਨੂੰ ਕਹਿਣ ਲੱਗੇ ਅਬ ਦੂਸਰ ਉੱਤਰ ਸੁਣ ਕਾਨੇ, ਕਹਿੰਦੇ ਹੁਣ ਤੂੰ ਜਿਹੜੀ ਦੂਜੀ ਗੱਲ ਤੇਰੀ ਹੈ ਨਾ ਕਿ ਮੈਂ ਕੁਰਾਨ ਦੀ ਤੁਹੀਨ ਕੀਤੀ ਹੈ, ਉਹ ਉੱਤਰ ਮੇਰਾ ਸੁਣ। ਅਬ ਦੂਸਰ ਉੱਤਰ ਸੁਣ ਕਾਨੇ, 14 ਤਬਕ ਕੁਰਾਨ ਮੁਖਾਨੇ, ਤਿਸ ਕੋ ਰਚਨਹਾਰ ਹੈ ਜੋ ਤਾਂ ਕੋ 14 ਕੀ ਸੁਧ ਹੋ। ਕਹਿਣ ਲੱਗੇ ਜਿਸ ਨੇ ਕੁਰਾਨ ਰਚਿਆ ਹੈ ਉਹਨੂੰ ਪਤਾ ਹੀ 14 ਦਾ ਹੋਏਗਾ। ਲੱਖਨ ਕੀ ਸੁਧ ਜਿਨ ਕੋ ਹੋਈ, ਤੇਤੀ ਪੰਨਾ ਨਾ ਝੂਠ ਬਗੋਈ। ਕਹਿਣ ਲੱਗੇ ਮੈਨੂੰ ਲੱਖਾਂ ਦਾ ਪਤਾ ਹੈ, ਜਿਸ ਨੂੰ ਲੱਖਾਂ ਦੀ ਸੁਧ ਹੈ ਉਹਨੇ ਲੱਖਾਂ ਕਹਿ ਦਿੱਤੇ, ਇਹਦੇ ਵਿੱਚ ਕੋਈ ਝੂਠ ਨਹੀਂ ਕਿਹਾ। ਫਿਰ ਕਹਿਣ ਲੱਗਿਆ ਕਿਵੇਂ ਪਤਾ ਚੱਲੇ ਕਿ ਲੱਖਾਂ ਹੈ, ਦਿਖਾ ਸਕਦੇ ਹੋ? ਗੁਰੂ ਨਾਨਕ ਸਾਹਿਬ ਕਹਿਣ ਲੱਗੇ ਹਾਂ, ਤੁਸੀਂ ਮੇਰੇ ਨਾਲ ਚੱਲੋ, ਮੈਂ ਲੱਖਾਂ ਪਤਾਲ ਤੇ ਆਕਾਸ਼ ਦਿਖਾ ਸਕਦਾ। ਫਿਰ ਕਹਿਣ ਲੱਗਿਆ ਮੈਂ ਨਹੀਂ ਜਾ ਸਕਦਾ, ਇਹ ਮੇਰਾ ਚੇਲਾ ਹੈ, ਇਸ ਨੂੰ ਨਾਲ ਲੈ ਜਾਓ, ਜਾਓ ਦਿਖਾਓ, ਜਦੋਂ ਇਹ ਦੇਖ ਕੇ ਆ ਕੇ ਮੈਨੂੰ ਕਹੇਗਾ ਫਿਰ ਮੈਂ ਤੁਹਾਡਾ ਬਚਨ ਮੰਨ ਲਵਾਂਗਾ। ਇਤਿਹਾਸ ਇਹ ਲਿਖਦਾ ਹੈ ਕਿ ਗੁਰੂ ਨਾਨਕ ਸਾਹਿਬ ਦਸਤਗੀਰ ਪੀਰ ਦੇ ਚੇਲੇ ਨੂੰ ਨਾਲ ਲੈ ਕੇ ਸਤਿਗੁਰੂ ਪਾਤਸ਼ਾਹ ਨੇ ਉਹਨੂੰ ਲੱਖਾਂ ਪਤਾਲ ਤੇ ਲੱਖਾਂ ਆਕਾਸ਼ ਦਿਖਾਏ। ਜਦੋਂ ਉਸਨੇ ਇਹ ਬਚਨ ਕਹਿ ਕੇ ਸਤਿਗੁਰੂ ਇਹਦਾ ਕੋਈ ਅੰਤ ਨਹੀਂ, ਵਾਪਸ ਚੱਲੀਏ, ਮੈਂ ਇਸ ਤੋਂ ਅੱਗੇ ਨਹੀਂ ਜਾ ਸਕਦਾ, ਗੁਰੂ ਸਾਹਿਬ ਕਹਿਣ ਲੱਗੇ ਭਾਈ ਤੇਰਾ ਜਿਹੜਾ ਗੁਰੂ ਹੈ ਉਹਨੇ ਮੰਨਣਾ ਨਹੀਂ, ਇਸ ਕਰਕੇ ਆ ਉਹਦੇ ਲਈ ਕੁਝ ਲੈ ਕੇ ਚੱਲਦੇ ਹਾਂ, ਫਿਰ ਚੱਲਾਂਗੇ। ਇਤਿਹਾਸ ਵਿੱਚ ਜ਼ਿਕਰ ਆਉਂਦਾ ਕਿ ਆਪ ਉਸ ਥਾਂ ਤੇ ਗਏ ਜਿੱਥੇ ਜਿਵੇਂ ਤੁਸੀਂ ਜੁੜੇ ਹੋ, ਸੰਗਤ ਜੁੜੀ ਹੋਈ ਸੀ, ਗੁਰੂ ਨਾਨਕ ਸਾਹਿਬ ਸੰਗਤ ਵਿੱਚ ਚਲੇ ਗਏ। ਉੱਥੇ ਬੈਠੇ ਤਤਵੇ ਤੇ ਮਹਾਤਮਾ ਨੇ ਗੁਰੂ ਨਾਨਕ ਸਾਹਿਬ ਦਾ ਸਤਿਕਾਰ ਕੀਤਾ, ਆਰਤੀ ਉਤਾਰੀ, ਸਾਹਿਬ ਸਤਿਗੁਰੂ ਪਾਤਸ਼ਾਹ ਦੀ ਸੇਵਾ ਵਿੱਚ ਬੈਠ ਕੇ ਪ੍ਰਸ਼ਾਦ ਬਣਾਇਆ, ਸਤਿਗੁਰੂ ਅੱਗੇ ਅਰਦਾਸ ਕੀਤੀ, ਉਹ ਪ੍ਰਸ਼ਾਦ ਸਾਰਿਆਂ ਨੂੰ ਵਰਤਾਇਆ ਗਿਆ ਤੇ ਉਸ ਦਸਤਗੀਰ ਪੀਰ ਦੇ ਚੇਲੇ ਨੂੰ ਕੌਲ ਭਰ ਕੇ ਦੇ ਦਿੱਤਾ ਗਿਆ ਕਿ ਇਹ ਲੈ ਆਪਣੇ ਗੁਰੂ ਦੇ ਪਾਸ ਲੈ ਜਾਏ। ਉਹ ਕੜਾ ਪ੍ਰਸ਼ਾਦ ਦਾ ਕੌਲ ਲੈ ਕੇ ਆਪਣੇ ਗੁਰੂ ਦੇ ਪਾਸ ਆ ਗਿਆ, ਗੁਰੂ ਨਾਨਕ ਸਾਹਿਬ ਵੀ ਨਾਲ ਨੇ ਤੇ ਮਹਾਤਮਾ ਉਹ ਦਸਤਗੀਰ ਪੀਰ ਜਿਹੜਾ ਸੀ ਕਹਿਣ ਲੱਗਿਆ ਭਾਈ ਇਤਨੀ ਜਲਦੀ ਤੁਸੀਂ ਆ ਗਏ, ਇੰਨੀ ਜਲਦੀ ਕੀ ਵੇਖਿਆ ਹੋਏਗਾ ਤੁਸੀਂ, ਕਿਵੇਂ ਦੇਖ ਲਿਆ ਲੱਖਾਂ ਪਤਾਲ ਆਕਾਸ਼? ਉਹ ਕਹਿਣ ਲੱਗਾ ਪੀਰ ਜੀ ਤੁਸੀਂ ਜਲਦੀ ਕਹਿੰਦੇ ਹੋ, ਅਸੀਂ ਤਾਂ ਸੈਂਕੜੇ ਸਾਲ ਘੁੰਮਦੇ ਰਹੇ, ਜਲਦੀ ਨਹੀਂ ਹੈ, ਤੁਹਾਡੇ ਲਈ ਜਲਦੀ ਹੈ, ਸਾਡੇ ਲਈ ਜਲਦੀ ਨਹੀਂ ਸੀ। ਤਾਂ ਉਸ ਪੀਰ ਨੇ ਗੁਰੂ ਨਾਨਕ ਸਾਹਿਬ ਨੂੰ ਸਜਦਾ ਕੀਤਾ, ਸਤਿਗੁਰੂ ਪਾਤਸ਼ਾਹ ਨੇ ਉਕੜਾ ਪ੍ਰਸ਼ਾਦ ਜਿਹੜਾ ਉਹਦਾ ਚੇਲਾ ਲੈ ਕੇ ਆਇਆ ਸੀ ਉਹਨੂੰ ਕਹਿਣ ਲੱਗੇ ਇਹਨੂੰ ਪ੍ਰਸ਼ਾਦ ਦੇ, ਇਹਨੂੰ ਦੱਸ ਸਾਰਾ ਕੁਝ। ਜਦੋਂ ਉਹ ਦੱਸਿਆ ਗਿਆ ਉਹਨੂੰ ਪ੍ਰਸ਼ਾਦ ਲਿਆ, ਗੁਰੂ ਨਾਨਕ ਸਾਹਿਬ ਨੂੰ ਸਜਦਾ ਕੀਤਾ, ਸਾਹਿਬ ਸਤਿਗੁਰੂ ਪਾਤਸ਼ਾਹ ਨੇ ਉਸ ਕਰਤੇ ਦੀ ਰਚਨਾ ਲਈ ਇਸ ਸ਼ਬਦ ਵਿੱਚ ਬਚਨ ਕਹੇ, ਉਸ ਨੇ ਪੈਦਾ ਕੀਤਾ ਪਾਤਾਲ ਇੱਕ ਨਹੀਂ, ਪਾਤਾਲਾਂ ਪਾਤਾਲ ਲੱਖ, ਲੱਖਾਂ ਤੇ ਵੀ ਬਸ ਨਹੀਂ, ਅਣਗਿਣਤ, ਆਗਾਸਾਂ ਆਗਾਸ। ਨਾ ਪਤਾਲ ਦੀ ਗਿਣਤੀ ਦਾ ਪਤਾ ਹੈ ਕਿੰਨੇ ਨੇ, ਨਾ ਆਕਾਸ਼ਾਂ ਦੀ ਗਿਣਤੀ ਦਾ ਪਤਾ ਕਿੰਨੇ ਨੇ। ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਓੜਖ ਓੜਖ ਵਾਲ ਥੱਕੇ, ਅਖੀਰ ਨੂੰ ਅਖੀਰ ਲੱਭਣ ਵਾਲੇ ਥੱਕ ਗਏ। ਇਹਦਾ ਅੰਤ ਕਿੱਥੇ ਹੈ? ਸਤਿਗੁਰੂ ਪਾਤਸ਼ਾਹ ਨੇ ਬਚਨ ਕਹੇ ਨੇ ਬਾਣੀ ਵਿੱਚ, ਅੰਤ ਨ ਪਾਵਤ ਦੇਵ ਸਰਵੈ ਮੁਨ, ਇੰਦਰ ਮਹਾਸ਼ਿਵ ਜੋਗ ਕਰੀ ਫੁਨ ਵੇਦ ਬਿਰੰਚ ਵਿਚਾਰ ਰਹੇ, ਹਰ ਜਾਪ ਨਾ ਛਾਡੋ ਇੱਕ ਖਰੀ। ਦੇਵਤਿਆਂ ਵੀ ਉਸ ਦਾ ਅੰਤ ਨਹੀਂ ਪਾਇਆ। ਅੰਤ ਕਉ ਚਾਹਨ ਜੋ ਗਏ, ਸੋ ਆਏ ਅੰਤ ਗਵਾਏ। ਉਹ ਆਪਣਾ ਆਪਾ ਗਵਾ ਕੇ ਆ ਗਏ। ਇਹ ਕਹਾਣੀ ਹੈ ਕਿ ਸਾਗਰ ਨੂੰ ਦੇਖਣ ਲਈ ਲੂਣ ਦੇ ਪੁਤਲੇ ਸਾਗਰ ਚ ਚਲੇ ਗਏ। ਇਹ ਸਾਗਰ ਦੀ ਗਹਿਰਾਈ ਦੇਖਣੀ। ਦੁਨੀਆਂ ਦੇ ਲੋਕ ਬਾਹਰ ਖੜ ਕੇ ਕਿਆਸਦੇ ਸਨ ਕਿ ਇਤਨਾ ਗਹਿਰਾ ਹੋਏਗਾ। ਉਹ ਕਹਿਣ ਲੱਗੇ ਨਹੀਂ, ਜੇ ਦੇਖਣਾ ਤਾਂ ਆਓ ਸਾਡੇ ਨਾਲ, ਲੋਕਾਂ ਕਿਆ ਡੁੱਬ ਜਾਵਾਂਗੇ। ਕਹਿਣ ਲੱਗੇ ਕੋਈ ਗੱਲ ਨਹੀਂ, ਆਓ। ਕੋਈ ਸਾਗਰ ਵਿੱਚ ਛਾਲ ਮਾਰਨ ਲਈ ਤਿਆਰ ਨਾ ਹੋਇਆ। ਉਹ ਪੁਤਲੇ ਵੜ ਗਏ ਵਿੱਚ, ਥੋੜੀ ਦੇਰ ਦਿਖਦੇ ਰਹੇ, ਅਖੀਰ ਪਾਣੀ ਉੱਪਰ ਫਿਰ ਗਿਆ। ਉਹ ਸਾਗਰ ਦੀ ਗਹਿਰਾਈ ਨਾਪਣ ਗਏ, ਅਜੇ ਤੱਕ ਵਾਪਸ ਨਹੀਂ ਆਏ। ਸਾਰਾ ਸਾਗਰ ਖਾਰਾ ਹੋ ਗਿਆ। ਇਵੇਂ ਹੀ ਕਹਾਣੀ ਹੈ, ਇਵੇਂ ਹੀ ਈਸ਼ਵਰ ਦਾ ਅੰਤ ਚਾਹਣ ਵਾਲੇ ਲੋਕ ਜਿਹੜੇ ਉਹਦਾ ਅੰਤ ਪਾਵਣ ਲਈ ਗਏ, ਉਹ ਕਿੱਥੇ ਹੈ, ਕੈਸਾ ਹੈ, ਕਿਹੋ ਜਿਹਾ ਹੈ, ਕਿੰਨਾ ਵਿਸਥਾਰ ਉਸਦਾ ਹੈ, ਅੰਤ ਨਹੀਂ ਪਾ ਸਕੇ। ਸਭ ਸਤਿਗੁਰ ਪਾਤਸ਼ਾਹ ਦੇ ਪਾਵਨ ਬਚਨ ਨੇ, ਆਪਨੇ ਬਚਨ ਕਹੇ, ਓੜਕ ਆਖੀਰ ਨੂੰ, ਓੜਕ ਫਲ ਥੱਕੇ, ਆਖੀਰ ਲੱਭਣ ਗਏ ਲੋਕ ਥੱਕ ਗਏ, ਆਖੀਰ ਦਾ ਪਤਾ ਨਹੀਂ ਚੱਲਿਆ। ਓੜਕ ਓੜਕ ਭਾਲ ਥੱਕੇ, ਵੇਦ ਕਹਿਣ ਇੱਕ ਵਾਤ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਮੈਂ ਨਹੀਂ ਕਹਿੰਦਾ, ਵੇਦ ਵੀ ਇਹੀ ਗੱਲ ਕਹਿੰਦੇ। ਅਗਲੀ ਪੰਕਤੀ ਚ ਆਪ ਕਹਿ ਰਹੇ ਹਨ,
ਸਹਿਸ 18 ਕਹਿਣ ਕਤੇਬਾ ਅਸਲੂ ਇੱਕ ਧਾਤ।
ਕਹਿੰਦੇ ਨੇ ਸਤਿਗੁਰੂ ਪਾਤਸ਼ਾਹ ਕਹਿੰਦੇ, ਹਜ਼ਾਰਾਂ ਗ੍ਰੰਥ ਇਹ ਗੱਲ ਕਹਿੰਦੇ ਨੇ, 18 ਪੁਰਾਣ ਵੀ ਇਹ ਕਹਿੰਦੇ ਨੇ, ਤੇ 4 ਕਿਤਾਬਾਂ ਜੰਬੂਰ, ਤੌਰੇਤ, ਅੰਜੀਲ ਆਦਿਕ ਇਹ ਵੀ ਇਹ ਕਹਿੰਦੀਆਂ। ਤੇ ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਅਸਲੂ ਇੱਕ ਥਾਤ। ਅਸ ਦਾ ਅਰਥ ਹੈ ਘੋੜਾ। ਇੱਥੇ ਸ਼ਬਦ ਆਇਆ ਅਸਲੂ। ਅਸ ਮਾਇਆ ਰੂਪੀ ਘੋੜੀ ਦੇ ਇੱਕ ਲੂ, ਉਹਦਾ ਇੱਕ ਰੋਮ। ਘੋੜੇ ਦੇ ਕਿੰਨੇ ਰੋਮ ਹੁੰਦੇ? ਉਹਦੇ ਇੱਕ ਇੱਕ ਰੋਮ ਵਿੱਚ ਸਤਿਗੁਰੂ ਪਾਤਸ਼ਾਹ ਕਹਿੰਦੇ ਹਜ਼ਾਰਾਂ ਹੀ ਬ੍ਰਹਿਮੰਡ ਪਏ, ਅੰਤ ਨਹੀਂ ਪਾਇਆ ਜਾ ਸਕਦਾ। ਅਸਲੂ ਇੱਕ ਥਾਤ, ਉਸ ਦੇ ਇੱਕ ਇੱਕ ਰੋਮ ਵਿੱਚ ਹਜ਼ਾਰਾਂ ਹੀ ਬ੍ਰਹਿਮੰਡ ਨੇ, ਮਾਇਆ ਦੇ, ਮਾਇਆ ਦੀ ਰਚਨਾ ਹੈ, ਮਾਇਆ ਨੇ ਰਚੀ ਹੈ ਰਚਨਾ। ਆਪ ਪੜ੍ਹਦੇ ਹੋ, ਹੋਂ ਵਿੱਚ ਮਾਇਆ, ਹੋਂ ਵਿੱਚ ਛਾਇਆ, ਹੋਂ ਮੈਂ ਕਰ ਕਰ ਜੰਤ ਉਪਾਇਆ, ਹੋਂ ਮੈਂ ਬੂਝੈ ਤਾਂਦਰ ਸੂਝੈ, ਗਿਆਨ ਵਿਹੂਣਾ ਕਥ ਕਥ ਲੂਝੈ। ਅੰਤ ਨਹੀਂ ਹੈ ਉਸਦਾ। ਅਗਲੀ ਪੰਕਤੀ ਚ ਆਪ ਕਹਿ ਰਹੇ ਹਨ,
ਲੇਖਾ ਹੋਏ ਤਾਂ ਲਿਖੀਐ, ਲੇਖਾ ਹੋਏ ਬਿਨਾ।
ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਜੇ ਉਸ ਦਾ ਕੋਈ ਲੇਖਾ ਹੋਵੇ, ਕੋਈ ਪਤਾ ਹੋਵੇ, ਉਸ ਦੀ ਅਖੀਰ ਹੋਵੇ ਕਿਤੇ, ਉਸ ਦੀ ਰਚਨਾ ਦੀ ਅਖੀਰ ਹੋ ਜਾਏ, ਤਾਂ ਫਿਰ ਲਿਖ ਦੇਈਏ। ਲੇਖਾ ਹੁੰਦਾ ਤਾਂ ਕੋਈ ਲਿਖ ਜਾਂਦਾ, ਪਰ ਇੱਕ ਗੱਲ ਖਿਆਲ ਕਰੋ, ਸਤਿਗੁਰੂ ਜੀ ਕਹਿੰਦੇ ਨੇ, ਲੇਖੇ ਵਿੱਚ ਹੀ ਵਿਨਾਸ਼ ਖਾਤਮਾ ਹੋ ਜਾਂਦਾ, ਪਰ ਲਿਖ ਨਹੀਂ ਸਕਿਆ ਅੱਜ ਤੱਕ ਕੋਈ। ਬੇਅੰਤ ਹੈ, ਲੇਖਾ ਹੋਏ ਤਾਂ ਲਿਖੀਐ, ਲੇਖਾ ਹੋਏ ਵਿਨਾਸ਼, ਲੇਖੇ ਵਿੱਚ ਹੀ ਖਾਤਮਾ ਹੈ, ਪਰ ਕੋਈ ਉਸ ਈਸ਼ਵਰ ਨੂੰ ਕਹਿ ਨਹੀਂ ਸਕਿਆ। ਅਗਲੀ ਪੰਕਤੀ ਚ ਆਪ ਕਹਿੰਦੇ ਹਨ,
ਨਾਨਕ ਵੱਡਾ ਆਖੀਐ ਆਪੇ ਜਾਣੈ ਆਪ।
ਤਨੂਰ ਪਾਤਸ਼ਾਹ ਜੀ ਕਹਿੰਦੇ ਬਸ ਇੱਕ ਗੱਲ ਹੈ, ਉਹਨੂੰ ਵੱਡਾ ਕਹੋ, ਉਹ ਵੱਡਾ ਹੈ। ਬਾਣੀ ਚ ਇੱਕ ਥਾਂ ਨਹੀਂ ਅਨੇਕ ਥਾਂ ਤੇ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੀਤਾ ਕੇਵਲ ਚੀਰਾ। ਕਿਤੇ ਆਪ ਕਹਿੰਦੇ ਨੇ ਵੱਡੀ ਹੂੰ ਵੱਡਾ ਅਪਾਰ ਤੇਰਾ ਮਰਤਬਾ, ਕਿਤੇ ਆਪ ਕਹਿੰਦੇ ਨੇ ਮੈਂ ਪੇਖੋਰੀ ਉੱਚਾ ਮੋਹਨ ਸਭ ਤੇ ਉੱਚਾ। ਕੇਵਲ ਵੱਡਾ ਡੀਠਾ ਹੋਏ, ਸਤਿਗੁਰੂ ਕਹਿੰਦੇ ਨੇ ਕਹੋ ਉਸ ਨੂੰ ਵੱਡਾ ਹੈ, ਨਾਨਕ ਵੱਡਾ ਅੱਖ ਹੀ ਹੈ।